ये ब्राह्मण ज्ञास करे चौबीसा काजी मैं रमजान।
कहते 11 मास ते 11 महीने ते परे सुट देते, एको महीने च भी मिलना थे।
11 मास पास रखे कहते एक माह निधान।
और रमजान दे महीने च रोजे रख देना, और जेड़ा रोजा ना रखे आज तो रोजा साडे पिंड दा कुल्लू मरासी सी, साडे बापू जी कहंदे ओ मुसलमाना दा अद्धा पिंड सी सारा, ते कुल्लू रौला पाउण डिया मरासी कहण डिया, इना ना मार लिया रोजे रखाउण आलिया ना। अहे अज मौलवी कह रहा पिंड दा भी जेड़ा कुल्लू आ तू रोजा नहीं रखिया। ओ कहंदे क्यों की गल है? कहंदे यार की ती बड़ी मेहर होई है ते रोजे वध गए। कहंदे रोजे वध गए ते ओ कहन लगा कि ऐरकी जरूर रख, ऐरकी बड़ा तेन सुब होगा, एक दिन होर वाल गया तो सुब भी मिलेगा कि तू रोजा रख लै ऐरकी। कहता तान कि पता लगा? वो कहते मक्यो खबर आई है। कहता मक्यो कदी चंगी खबर भी आई है? सदा ही भुखे मरो या फला मरो। कहते मैन ये दसो मक्यो कदी चंगी खबर भी आई है? चुप कर गया। तो इस करके ये कहते है भी एक 11 महीने के किसे काम नहीं है, जेड़े तरना इसे महीने जी तरना।
11 मास पास एक माह रमजान, एक कहा ओडिसे मजन की
केड़े बड़े बड़े मंदिर है, कहते उ मजन कर ला।
कहा ओडिसे मजन किया, क्या मसीत सिर नाए,
क्या मसीत जाके तू नवाज करदा सिर नवाना।
दिल में कपट नवाज गुजारा,
जो मर्जी पाठ कर लो गुरुद्वारे।
दिल में कपट नवाज गुजारे, क्या हज का बजाए, तेरा एते औरत मर्दा साज, ये सब रूप तुम्हारे कबीर पुंगरा राम अल्लाह।
मैं तो उतो ना तू राम अल्लाह तू फुटे आ पुंगरा, कहंदी जेड़ा दरख्त दा कोई पुंगरा फुटदा है।
कबीर पुंगरा राम अल्लाह का, सब दुर पीर हमारे, ये कहत कबीर सुनो नर नरवे परो एक की सरना, केवल नाम जपो रे।
क्या स्पष्ट उपदेश है?
केवल नाम जपो रे प्राणी, तब ही तरना जीव तेरे नाई, तू करे मरम्मत साई, अल्लाह कबीर सुनो नर नरवे परो एक की सरना, केवल नाम जपो रे प्राणी, तब ही नेच तर।
उन देख लो सिख एक दी सरन, सिख एक दी सरन पेंदी है कि 11 दी सरन पै रहे। कोई गुरु नानक गुरुद्वारे वंडे है, गुरु वंडे है, कोई किसी की सरण जा रहा, कोई किसी सौ पर एक ही सरना। इसे करके साड़ी दिखा है वाहेगुरु जी का खालसा वाहेगुरु जी की फतेह। असि एक रब नु पूजना है और उसे दिन सारा
केवल नाम जपो रे प्राणी, तब ही निहित तर। ਕਰਮ ਨਾ ਜਾਣ
ਮਹੱਲਾ ਪਹਿਲਾ
ਜਪ ਤਪ
ਮਹੱਲਾ ਪਹਿਲਾ
ਜਪ ਤਪ ਸੰ ਕਰਮ ਨਾ ਜਾਣਾ ਨਾਮ ਜਪੇ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਤੇਰਾ ਸਾਚੈ
ਸਭ ਦੇ
ਨਵੇਰਾ ਸ਼ਬਦ ਗੁਰ ਪੀਰਾ ਗੈਰ ਧੁੰਦੀਰਾ ਸ਼ਬਦ ਗੁਰ ਪੀਰਾ ਗੈਰ ਧੁੰਦੀ ਸਿੱਖੋ ਸ਼ਬਦ ਪਿਆਰ ਹੋ ਜਨਮ ਮਰਨ ਕੀਤੇ ਮੁਖ ਉਜਲ ਸਦਾ ਸੁਖੀ ਸਦਾ ਸੁਖੀ ਨਾਨਕ ਸਿਮਰਤ ਏਕ ਸਤੇ ਸਾਚੁ ਸਰੀ ਨਿਵਾਸ ਆਦੇ ਪੁਰਖ ਸਦਾ
ਖਾਲਸਾ ਵਾਹਿਗੁਰੂ ਜੀ ਪੰਨਾ 152 ਤੇ ਅਸੀਂ ਇਹ ਗੌੜੀ ਮਹੱਲਾ ਪਹਿਲੇ ਦੀ ਇੱਕ ਤੁਕ ਚੱਕੀ ਹੈ। ਮਹੱਲਾ ਪਹਿਲੇ ਦੀ ਤੁਕ ਹੈ ਦੇਹੀ ਮਾਟੀ ਬੋਲੇ ਪਾਉਣ ਬੁਜਰੇ ਗਿਆਨੀ ਮੂਹਾ ਹੈ ਕੌਣ। ਅਸੀਂ ਪਿਛਲੀ ਪੂਣੀ ਕੱਤੀ ਆ ਰਹੇ ਸੀ ਦੇਹੀ ਕਾਚੀ ਕਾਗਜ਼ ਮਿਕਦਾਰਾ ਕਿ ਜਿਹੜੀ ਦੇਹੀ ਹੈ ਉਹ ਕੱਚੀ ਹੈ। ਇਹਦੇ ਤੇ ਅਸੀਂ ਸਾਰੇ ਸ਼ਬਦ ਲਈ ਆ ਰਹੇ ਸੀ, ਸਾਰੇ ਸਾਡੇ ਗਿਆਨ ਚ ਗੁਰੂ ਨੂੰ ਦੇਹ ਚ ਨਹੀਂ ਮੰਨਿਆ। ਜੇ ਗੁਰੂ ਦੇਹ ਚ ਸਾਡਾ ਗਿਆਨ ਮੰਨ ਲੈ ਤੇ ਉਹ ਤੁਕ ਕਦੀ ਨਹੀਂ ਟੁੱਕ ਸਕਦੀ। ਨਾਨਕ ਕੱਚੜੀਆਂ ਸਿਉਂ ਤੋੜ ਟੂੰਡ ਸੱਜਣ ਸੰਤ ਪੱਕਿਆ। ਉਹ ਗੁਰੂ ਘਰ ਜਿਹੜਾ ਕਦੀ ਮਰਦਾ ਨਾ ਹੋਵੇ, ਉਹ ਗੁਰੂ ਘਰ ਤੈਨੂੰ ਬਹੁਤ ਨਾ ਫਿਰ ਦੁਬਾਰਾ ਨਾ ਗੁਰੂ ਘਰ ਨਾ ਪਵੇ, ਕਿਉਂਕਿ ਪਹਿਲਾ ਗੁਰੂ ਮਰ ਗਿਆ, ਦੂਸਰਾ ਗੁਰੂ ਘਰ ਨਾ ਪਵੇ, ਦੇਹ ਮਰਨੀ ਹੈ। ਇਸ ਕਰਕੇ ਜਿਹੜੀ ਕੱਚੀ ਚੀਜ਼ ਸੀ ਉਥੋਂ ਦੂਰ ਕੀਤਾ ਮਹਾਰਾਜ ਨੇ, ਕਿ ਦੇਹੀ ਨਹੀਂ ਸਾਡੇ ਗਿਆਨ ਨਾ ਮੰਨੀ, ਦੇਹੀ ਸਾਰੀ ਹੀ ਪਹਿਲਾਂ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਸਾਰੇ ਹੀ ਦੇਹੀਆਂ ਚ ਗੁਰੂ ਮੰਨੀ ਜਾਂਦੇ ਸੀ। ਇਸ ਕਰਕੇ ਇੱਕ ਐਸਾ ਇਨਕਲਾਬ ਲਿਆਂਦਾ ਮਹੱਲੇ ਪਹਿਲੇ ਨਾ, ਕਿ ਅੱਜ ਤੂੰ ਦੇਹ ਨੂੰ ਗੁਰੂ ਨਹੀਂ ਮੰਨਣਾ, ਕਾਗਜ਼ਾਂ ਨੂੰ ਗੁਰੂ ਨਹੀਂ ਮੰਨਣਾ, ਕਾਗਜ਼ ਉਹਨਾਂ ਦੀ ਵੀ ਕੋਈ ਲਿਮਿਟ ਹੈ। ਐਸਾ ਗੁਰੂ ਘਰ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੇਰਿਆ ਸਮਾਏ। ਜਿਹੜਾ ਕੱਚਾ ਹਾਲੀ ਤੱਕ ਬੰਦਾ ਹੈ ਉਹਦੇ ਅੰਦਰ ਉਹ ਸ਼ਬਦ ਰੂਪ ਸਤਿਗੁਰੂ ਪ੍ਰਗਟ ਨਹੀਂ ਹੋਇਆ, ਉਹਦਾ ਸਭ ਕੁਛ ਕੱਚਾ ਹੁੰਦਾ ਹੈ। ਸਤਿਗੁਰ ਵਾਜੋਂ ਹੋਰ ਕੱਚੀ ਹੈ ਬਾਣੀ। ਇਹ ਉਹਦੇ ਵੱਲ ਇਸ਼ਾਰਾ ਨਹੀਂ ਹੈ ਵੀ ਸਾਡੀ ਗੁਰਬਾਣੀ ਤੋਂ ਬਗੈਰ ਬਾਹਰਲੀ ਬਾਣੀ ਗ੍ਰੰਥ ਤੋਂ ਕੱਚੀ ਹੈ। ਇੱਥੇ ਦੇਖਣਾ ਸਤਿਗੁਰ ਵਾਜੋਂ, ਹਾਲੀ ਅੰਦਰ ਸਤਿਗੁਰ ਨਹੀਂ ਪ੍ਰਗਟ ਹੋਇਆ, ਅਭਿਆਸੀ ਦੇ ਅਭਿਆਸ ਕਰੀ ਜਾ ਰਿਹਾ ਹੈ। ਸਤਿਗੁਰ ਵਾਜੋਂ ਹੋਰ ਕੱਚੀ ਹੈ ਬਾਣੀ, ਜਿਨ ਚਿਕਰ ਅੰਦਰ ਸਤਿਗੁਰੂ ਪ੍ਰਗਟ ਨਹੀਂ ਹੁੰਦਾ ਉਹ ਪੱਕਾ ਹੈ। ਉਨ ਚਿਕਰ ਸਾਡੀ ਦੇਹੀ ਵੀ ਕੱਚੀ ਹੈ, ਸਾਡਾ ਸਭ ਕੁਛ ਕੱਚਾ ਹੈ। ਕਹਿੰਦੇ ਕੱਚੇ, ਸੁਣਦੇ ਕੱਚੇ, ਤੇ ਕੱਚੀ ਆਖ ਵਖਾਣੀ। ਤਿੰਨ ਪੌਡੇ ਨੇ ਨਾਮ ਜਪਣ ਦੇ, ਨਾਮ ਨੂੰ ਕਹਿਣਾ, ਉਹਨੂੰ ਹੀ ਸੁਣਨਾ ਕੰਨਾਂ ਨਾਲ, ਤੇ ਕਹਿੰਦੇ ਕੱਚੇ ਸੁਣਦੇ ਕੱਚੇ ਤੇ ਕੱਚੀ ਆਖ ਵਖਾਣੀ। ਸਾਡਾ ਨਾਮ ਦਾ ਉਨੀ ਚਿਕਰ ਕੱਚਾਪਣਾ ਹੈ ਜਿਨ ਚਿਕਰ ਸਾਡੇ ਅੰਦਰ ਸਤਿਗੁਰ ਨਹੀਂ ਖੜਾ ਹੁੰਦਾ। ਇਹ ਜਿਹੜਾ ਸਤਿਗੁਰ ਨੂੰ ਹੀ ਸਾਧੂ ਸਾਧ ਔਰ ਸਤਿਗੁਰ ਨੂੰ ਹੀ ਸੰਤ ਸਤ, ਕਿਉਂਕਿ ਜਿਨ੍ਹਾਂ ਦੀ ਦੇਹ ਨਹੀਂ ਹੈ ਉਹ ਸਾਡੇ ਚ ਸਾਧ ਸਤਿਗੁਰ ਮੰਨੇ ਗਏ ਨੇ। ਜਿਨ ਚਿਕਰ ਅੰਦਰ ਸਤਿਗੁਰ ਨਹੀਂ ਆਉਂਦਾ ਉਨ ਚਿਕਰ ਸਾਡੀ ਬਾਣੀ ਉੱਥੇ ਗੁਰਮੰਤਰ ਵੱਲ ਇਸ਼ਾਰਾ ਹੈ। ਹਾਲੀ ਸਾਡਾ ਅਭਿਆਸ ਕੱਚਾ ਹੈ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਕਿਉਂ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ। ਕਿਉਂ ਅੰਦਰ ਸਤਿਗੁਰੂ ਨਹੀਂ, ਅੰਦਰ ਮਾਇਆ ਨਾ ਜਿੱਤੇ ਆ। ਚਿੱਤ ਜਿਨ ਕਾ ਹਿਰ ਲਿਆ ਮਾਇਆ ਉਹ ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰ ਵਾਜੋਂ ਹੋਰ ਕੱਚੀ ਹੈ। ਸਾਰਾ ਸਾਡਾ ਇਸ ਗਿਆਨ ਦਾ ਕੰਮ ਹੈ ਕਿ ਜਿਹੜਾ ਇੱਕ ਲੈਫਟੀਨੈਂਟ ਸਰੂਪ ਹੈ ਰੱਬ ਦਾ, ਜਿਹਦੇ ਬਗੈਰ ਰੱਬ ਨਹੀਂ ਮਿਲਣਾ, ਬਿਨ ਸਤਿਗੁਰ ਕਿਹਨੇ ਨਾ ਪਾਇਓ, ਬਿਨ ਸਤਿਗੁਰ ਕਿਹਨੇ ਨਾ ਪਾਇਆ, ਉਸ ਸਰੂਪ ਨੂੰ ਆਪਣੇ ਅੰਦਰ ਖੜਾ ਕਰਨਾ ਹੈ। ਉਹ ਜਿਹੜਾ ਸਤਿਗੁਰ ਅੰਦਰ ਆਉਣਾ ਹੈ, ਜਦੋਂ ਉਹ ਅੰਦਰ ਆ ਗਿਆ ਉਸ ਵੇਲੇ ਆਨੰਦ ਹੀ ਆਨੰਦ ਹੋ ਜਾਣਾ। ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਉਸ ਵੇਲੇ ਰਾਗ ਰਤਨ ਪਰਿਵਾਰ ਪਰੀਆਂ ਸਭ ਦੁਆ ਬਣੀ ਹੋਈ, ਸਾਰਾ ਕੁਛ ਹੀ ਅੰਦਰ ਹੋ ਜਾਂਦਾ ਹੈ। ਔਰ ਅੰਦਰ ਇੱਥੇ ਤੱਕ ਕਲਾ ਵਰਤ ਜਾਂਦੀ ਹੈ ਵੀ ਅੰਦਰ ਮੁਸ਼ਕ ਚ ਘੋਲਿਆ ਕੀਮਤ ਕਹੀ ਨਾ ਜਾਏ। ਅੱਖਾਂ ਲੋਇਣ ਰਤੇ ਲੋਇਣੀ, ਕੰਨੀ ਸੁਰਤ ਸਮਾਏ, ਜੀਵ ਰਸਾਇਣੇ ਚੂਨੜੀ, ਰੱਤੀ ਲਾਲ ਲਵਾਏ, ਹੋਮ ਵਾ ਮੈਂ ਮਾਰਿਆ ਤੇ ਪਵਨ ਵਹੇ ਦਰਿਆਓ, ਤ੍ਰਿਸ਼ਨਾ ਥੱਕੀ ਨਾਨਕਾ ਜਾਂ ਮਨ ਰਤਾ ਨਾ। ਇਸ ਵੇਲੇ ਅੰਦਰ ਉਹ ਸਤਿਗੁਰੂ ਪ੍ਰਗਟ ਹੋ ਜਾਂਦਾ ਹੈ, ਉਹਦੀਆਂ ਨਿਸ਼ਾਨੀਆਂ ਥਾਂ ਥਾਂ ਦਿੱਤੀਆਂ। ਲੇਕਿਨ ਆਮ ਨਾ ਖੋਜ ਕਰਨ ਦੀ ਬਾਣੀ ਨਾ ਅਸੀਂ ਸਿੱਧਾ ਹੀ ਸਤਿਗੁਰੂ ਬਾਰ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਗੁਰੂਆਂ ਨੂੰ ਸਤਿਗੁਰੂ ਦੀ ਦੇਹ ਨੂੰ ਸਤਿਗੁਰੂ ਮੰਨ ਲੈਂਦੇ। ਇਸ ਕਰਕੇ ਜਿਨ ਚਿਕਰ ਸਤਿਗੁਰੂ ਅੰਦਰ ਨਹੀਂ ਆਉਂਦਾ ਉਨ ਚਿਕਰ ਅਭਿਆਸੀ ਦਾ ਸਭ ਕੁਛ ਕੱਚਾ ਹੈ। ਸਤਿਗੁਰ ਵਾਜੋਂ ਹੋਰ ਕੱਚੀ ਹੈ ਬਾਣੀ। ਸਾਰਾ ਗੇਮ, ਸਾਰੀ ਜਿਹੜਾ ਖੇਲ ਹੈ ਇਹ ਗੁਰਮੁਖ ਖੇਲ, ਇਹਦੇ ਚ ਸਤਿਗੁਰੂ ਜਿਹੜੀ ਦੇਹ ਹੈ ਨੀ ਉਹਨੂੰ ਅੰਦਰ ਖੜਾ ਕਰਨਾ ਹੈ। ਇਸ ਕਰਕੇ ਜਿਹੜਾ ਜਿਨ ਚਿਕਰ ਉਹ ਸਤਿਗੁਰੂ ਅੰਦਰ ਨਹੀਂ ਆਉਂਦਾ ਉਨ ਚਿਕਰ ਸਭ ਕੁਛ ਕੱਚਾ ਹੈ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਉਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹੇਰ ਲਿਆ ਮਾਇਆ। ਉਹ ਬੜੀ ਤੇਜ਼ ਅਭਿਆਸ ਕਰੀ ਜਾਣਗੇ ਪਰ ਅੰਦਰ ਚਿੱਤ ਹਲੀ ਮਾਇਆ ਨਾ ਜਿੱਤੇ ਆ। ਅੰਦਰ ਮਾਇਆ, ਦੋ ਚੀਜ਼ਾਂ ਮਿਆਨ ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਇਸ ਅੰਦਰ ਜਾਂ ਮਾਇਆ ਰਹੂਗੀ ਜਾਂ ਸਤਿਗੁਰੂ ਰਹੂ। ਜਦੋਂ ਸਤਿਗੁਰੂ ਆ ਗਿਆ ਮਾਇਆ ਭੱਜ ਜਾਣੀ। ਇਸ ਕਰਕੇ ਇਸੇ ਮੈਜਰਿੰਗ ਸਟਿਕ ਨਾਲ ਸਾਰੇ ਸ਼ਬਦ ਲਿਖੇ ਆ ਵੀ ਜਿਹੜਾ ਦੇਹੀ ਨੂੰ ਪੂਜੇਗਾ ਉਹ ਇਸ ਗਿਆਨ ਨੂੰ ਨਹੀਂ ਸਮਝ ਸਕਦਾ। ਇਸ ਗਿਆਨ ਦਾ ਪਹਿਲਾ ਥੰਮ ਰੂਲ ਇਹ ਹੈ ਵੀ ਸ਼ਬਦ ਗੁਰੂ, ਔਰ ਜਿਹੜੀ ਸ਼ਬਦ ਦੀ ਧੁਨ ਹੈ ਉਹਦੇ ਚ ਸੁਰਤ ਰੱਖੇ। ਇਸ ਕਰਕੇ ਦੇਹ ਉੱਕੀ ਨਾ ਸ਼ਬਦ ਦੀ ਹੈ, ਨਾ ਗੁਰੂ ਦੀ ਦੇਹ ਹੈ, ਨਾ ਸਤਿਗੁਰੂ ਦੀ ਦੇਹ ਹੈ, ਨਾ ਰੱਬ ਦੀ ਦੇਹ ਹੈ ਤੇ ਨਾ ਜਪਣ ਵਾਲੇ ਦੀ ਦੇਹ ਰਹਿੰਦੀ ਹੈ। ਉਹ ਸ਼ਬਦ ਰੂਪ ਹੋ ਜਾਂਦਾ ਹੈ। ਜਿਨੇ ਸੇਵਿਆ ਮੇਰਾ ਹਰ ਜੀ, ਉਹ ਕਿਹੜੇ ਰੂਪ ਸਮਾ ਜਾਂਦੇ? ਹਰੇ ਹਰੇ ਜਪਣ ਦੇ ਰੂਪ ਚ ਹੀ ਹਰੇ ਹਰੇ ਰੂਪੇ ਸਮਾਸੀ। ਸੋ ਆ ਅਸੀਂ ਸ਼ਬਦ ਲੈਣ ਪਿੱਛੇ ਲਏ ਸੀ ਵੀ ਦੇਹੀ ਨੂੰ ਕਦੀ ਗੁਰੂ ਨਹੀਂ ਅਸੀਂ ਮੰਨ ਸਕਦੇ, ਉਹ ਕੱਚੀ ਹੈ। ਹੁਣ ਅਸੀਂ ਅਗਲੀ ਪੂਣੀ ਛੋਣੀ ਹੈ, ਨਾ ਕਾਗਜ਼ ਗੁਰੂ ਹੋ ਸਕਦੇ ਹੈ ਕਿਉਂਕਿ ਉਹਦੀ ਵੀ ਲਿਮਿਟ ਹੈ। ਸਾਡਾ ਗੁਰੂ ਸਦਾ ਸਦਾ ਲਈ ਹੈ ਔਰ ਉਹ ਸਦਾ ਹੀ ਜੀਂਦਾ ਹੈ। ਉਹਨੂੰ ਹੀ ਕਿਹਾ ਹੈ ਜੀਵ ਦਾ ਪੁਰਖ ਧਿਆਇਆ, ਅਮਰਾ ਪਦ ਪਾਜ। ਮਹੱਲਾ ਤੀਜਾ ਕਹਿੰਦਾ ਮੈਂ ਉਹੋ ਜਿਹਾ ਜੀਵ ਦਾ ਪੁਰਖ ਧਿਆਇਆ ਔਰ ਮੈਂ ਅਮਰਾ ਪਦ ਨੂੰ ਪਹੁੰਚ ਗਿਆ। ਜੀਵ ਦਾ ਪੁਰਖ ਧਿਆਇਆ ਅਮਰਾ ਪਦ ਪਾਜ, ਇਹ ਮਹੱਲੇ ਤੀਜੇ ਦੀ ਬਾਣੀ ਹੈ। ਇਸ ਕਰਕੇ ਜਿਹੜਾ ਜਿਹਨੂੰ ਧਿਆਉਣਾ ਹੈ ਉਹਦੀ ਦੇਹ ਹੈ, ਸ਼ਬਦ ਰੂਪ ਹੈ। ਜਿਹਨੇ ਇਹ ਚੀਜ਼ ਸਮਝ ਲਈ ਉਹ ਅਭਿਆਸ ਕਰ ਗਿਆ, ਉਹਦੀ ਸੁਰਤ ਟਿਕਾਣੇ ਰਹੂ, ਨਹੀਂ ਤੇ ਸੁਰਤ ਗੁਰੂਆਂ ਦੀਆਂ ਮੂਰਤਾਂ ਚ ਜਾਂ ਹੋਰ ਥਾਂ ਭੱਜੀ ਫਿਰੂ। ਸਾਰੀ ਬਾਣੀ ਦੇ ਵਿਚ ਸਾਰੀ ਬਾਣੀ ਗੁਰੂ ਬਣ ਕੇ ਨਹੀਂ ਲਿਖੀ ਗਈ, ਸਾਰੀ ਬਾਣੀ ਦਸ ਅੰਦਾਸ ਔਰ ਗੁਰੂ ਜਿੱਥੇ ਜਾ, ਸਾਰੀ ਬਾਣੀ ਗੁਰੂ ਸ਼ਬਦ ਗੁਰੂ ਨੂੰ ਮੰਨ ਰਹੀ ਹੈ। ਇਸ ਕਰਕੇ ਮਹਾਰਾਜ ਨਾ ਮਹੱਲੇ ਪਹਿਲੇ ਨੇ ਸ਼ਬਦ ਦਿੱਤਾ ਵੀ ਤੂੰ ਦੇਹੀ ਦੇਹੀ ਬੇਨਸੀ ਗਈ ਤੇ ਤੂੰ ਉਹਨੂੰ ਰੋਣ ਦੇ। ਅਸਲ ਚੀਜ਼ ਦੇ ਵਿਚ ਜਿਹੜੀ ਬੋਲਣ ਵਾਲੀ ਹੈ ਨਾ ਦੇਹੀ ਦੇ, ਉਹ ਨੀ ਕਦੀ ਮਰਦੀ। ਇਸ ਕਰਕੇ ਮਹਾਰਾਜ ਨਾ ਗਿਆਨਵਾਨ ਬੰਦਿਆਂ ਨੂੰ, ਹਾਲੀ ਅਸੀਂ ਰਹਾਉ ਦੀ ਤੁਕ ਜਾਣ ਬੁੱਝ ਕੇ ਨੀ ਪੜੀ ਕਿਉਂਕਿ ਅਸੀਂ ਪੂਣੀ ਛੋਣੀ ਹੈ ਦੇਹੀ ਦੀ ਵੀ ਦੇਹੀ ਜਿਹੜੀ ਹੈ ਉਹ ਗੁਰੂ ਤੇ ਨਹੀਂ ਹੋ ਸਕਦੀ, ਪਰ ਦੇਹੀ ਦੀ ਲੋੜ ਬੜੀ ਹੈ। ਇਸ ਦੇਹੀ ਬਗੈਰ ਰੱਬ ਨਹੀਂ ਮਿਲਣਾ। ਇਸ ਮਾਨਸ ਜਨਮ ਚ ਜਿੰਨ ਚੱਕਰ ਇਹ ਦੇਹੀ ਨਹੀਂ ਮਿਲਦੀ, ਇਸ ਕਰਕੇ ਦੇਹੀ ਦੀ ਵਡਿਆਈ ਦੀ ਅਸੀਂ ਸ਼ਬਦ ਹੁਣ ਲਾਂਗੇ ਵੀ ਇਹਦੀ ਬੜੀ ਜ਼ਰੂਰਤ ਹੈ, ਲੇਕਿਨ ਇਹ ਗੁਰੂ ਨਹੀਂ ਹੋ ਸਕਦੇ। ਇਸ ਕਰਕੇ ਅਸੀਂ ਆਹ ਲਾਈਨ ਚੱਕੀ ਹੈ ਪਹਿਲਾਂ
ਦੇਹੀ ਮਾਟੀ
ਦੇਹੀ ਕੱਚੀ ਮਿੱਟੀ ਹੈ, ਵਿਚ ਅਸਲ ਜਿਹੜੀ ਚੀਜ਼ ਬੋਲਣ ਵਾਲੀ ਹੈ ਉਹ ਉਹਨੂੰ ਬੁੱਝਣਾ ਹੈ। ਔਰ ਅਸਲ ਚੀਜ਼ ਵਿਚ ਜਿਹੜੀ ਦੇਹੀ ਦੇ ਬੋਲਦੀ ਹੈ ਨਾ, ਉਹ ਜਦੋਂ ਬੰਦ ਹੋ ਗਈ ਉਦੋਂ ਸਭ ਕੁਛ ਸਾਰੀ ਵਰਕਸ਼ਾਪ ਬੰਦ ਹੋ ਜਾਣੀ। ਦੇਹੀ ਜਿਹੜੀ ਹੈ ਇਹ ਭਾਵੇਂ ਬਾਹਰੋਂ ਜਿਹੜੇ ਸ਼ਬਦ ਰੂਪ ਹੋ ਜਾਂਦੇ ਆ ਉਹਨਾਂ ਦੀ ਦੇਹੀ ਦਿਸਦੀ ਹੈ ਪਰ ਅੰਦਰ ਉਹ ਸ਼ਬਦ ਰੂਪ ਹੋ ਜਾਂਦੇ, ਇਸ ਕਰਕੇ ਉਹ ਕਦੀ ਨਹੀਂ ਮਰਦੇ, ਉਹ ਜੀਵਨ ਮੁਕਤ ਹੁੰਦੇ। ਦੇਹੀ ਚਲੇ ਵੀ ਜਾਏ ਪਰ ਉਹ ਜਿਹੜੀ ਬੋਲਣ ਵਾਲੀ ਚੀਜ਼ ਹੈ ਨਾ, ਐਸੀ ਇੱਕ ਲਾਈਨ ਹੈ ਬਾਣੀ ਦੇ ਵਿਚ ਸੇਵਕ ਕੀ, ਦੇਖੋ ਸਾਰੀ ਬਾਣੀ ਸੇਵਕ ਬਣ ਕੇ ਲਿਖੀ ਹੈ। ਮਹੱਲਾ ਪੰਜਵਾਂ ਕਹਿੰਦਾ ਸੇਵਕ ਕੀ ਓੜ ਕੇ ਨਿਭਹੀ ਪ੍ਰੀਤ, ਕਿਸ ਤਰ੍ਹਾਂ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਜੀਣ ਸਾਰੇ ਜੀਵਨ ਚ ਮੈਂ, ਮਹੱਲਾ ਪੰਜਵਾਂ ਕਹਿੰਦਾ ਮੈਂ ਆਪਣੇ ਸਾਹਿਬ ਨੂੰ ਸੇਵਦਾ ਰਿਹਾ ਔਰ ਚੱਲਣ ਵੇਲੇ ਮੇਰੇ ਚਿੱਤ ਦੇ ਵਿਚ ਸਮਾਇਆ ਸੀ ਉਹ ਨਾਲ ਗਿਆ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਚਲਤੇ ਰੱਖਿਓ ਚੀਤ। ਇਹ ਜਿਹੜਾ ਚੱਲਣਾ ਹੈ ਇਸ ਦੇਹੀ ਨਾਲ ਨਹੀਂ ਚੱਲਣਾ, ਇਹ ਉਹ ਅੰਦਰਲੀ ਚੀਜ਼ ਹੈ ਸ਼ਬਦ ਦੇ ਨਾਲ ਸ਼ਬਦ ਰੂਪ ਹੋਏ ਹੁੰਦੇ ਉਹ ਅੱਗੇ ਦੀ ਉਸ ਸੇਵਕਾਂ ਦੀ ਪੂਰੀ ਪ੍ਰੀਤ ਨਿਭਦੀ ਹੈ ਜਿਹੜੀ ਕਿ ਜੀਵਤ ਸਾਹਿਬ ਸੇਵਿਓ ਔਰ ਚਲਤੇ ਰੱਖਿਓ ਚੀਤ। ਇਸ ਕਰਕੇ ਜਿਹੜੀ ਜਾਣ ਵਾਲੀ ਚੀਜ਼ ਹੈ ਗਾਂ, ਉਹ ਵਿੱਚ ਬੋਲਦੀ ਹੈ ਸਾਡੇ, ਉਹ ਨਹੀਂ ਕਦੀ ਮਰਦੀ। ਇਹਦਾ ਸਾਰੇ ਸ਼ਬਦ ਦਾ ਕਿਸੇ ਦੀ ਮੌਤ ਦੇ ਉੱਤੇ ਸ਼ਬਦ ਪੜ ਦੇਣਾ ਉਹ ਕਾਹੀ ਗਿਆਨਤਾ ਹੈ। ਇਹਦੇ ਵਿੱਚ ਮਹੱਲਾ ਪਹਿਲਾ ਉਹ ਗਿਆਨ ਦੇ ਰਿਹਾ ਹੈ ਕਿ ਜਿਹੜੀ ਚੀਜ਼ ਬੋਲਣ ਵਾਲੀ ਹੈ ਉਹ ਨਹੀਂ ਕਦੀ ਵੀ ਮਰਦੀ। ਇਸ ਕਰਕੇ ਮੈਂ ਕਿਉਂ ਰੋਵਾਂ? ਇਸ ਕਰਕੇ ਅਸੀਂ ਸ਼ਬਦ ਉਹ ਲੈ ਰਹੇ ਹਾਂ ਮਹੱਲੇ ਪਹਿਲੇ ਦਾ, ਵੀ ਇਹ ਜਿਹੜਾ ਆਮ ਲੋਕੀ ਮਰਨ ਤੇ ਪੜ ਦਿੰਦੇ ਹੈ, ਲੇਕਿਨ ਉਹ ਗਿਆਨਤਾ ਹੈ। ਇਹਦੇ ਵਿੱਚ ਬਾਬਾ ਕਹਿ ਰਿਹਾ ਕੁਛ ਹੋ ਜਾਏ, ਬਾਹਰ ਮਰ ਜਾਵੇ ਕੁਛ ਹੋ ਜਾਏ, ਲੇਕਿਨ ਜਿਹੜੀ ਚੀਜ਼ ਅਸਲ ਨਾਲ ਜਾਣੀ ਹੈ ਉਹ ਗਿਆਨ ਦੇ ਰਹੇ ਨੇ।
ਦੇਹੀ ਮਾਠੀ
ਪਾਉਣ ਹਰ ਥਾਂ ਹਵਾ ਦਾ ਮਤਲਬ ਨਹੀਂ ਹੈ ਸਾਡੇ ਚ। ਪਾਉਣ ਸ਼ਬਦ ਨੂੰ ਕਿਹਾ ਹੈ ਜਿਹੜੀ ਅਸੀਂ ਅੰਦਰ ਖਿੱਚਦੇ ਹਾਂ, ਵਾਹੇ ਨੂੰ ਪਾਉਣ ਕਿਹਾ ਹੈ। ਕਬੀਰ ਜੀ ਉਹਨਾਂ ਵੀ ਵਾਹੋ ਨੂੰ ਪਾਉਣ ਕਿਹਾ ਹੈ, ਉਹ ਵਾਏ ਕਿਹਾ ਹੈ ਕਈ ਥਾਂ। ਜਿੱਦਾਂ ਸਾਨੂੰ ਕਿਸੇ ਕਹਿੰਦੇ ਨੇ ਯਾਰ ਬੜੀ ਵਾਈ ਹੋ ਗਈ ਅੰਦਰ, ਹਵਾ ਪੈਦਾ ਹੋ ਗਈ, ਵਾਈ ਔਰ ਵਾਏ ਲਫ਼ਜ਼ ਹੈ ਕਬੀਰ ਸਾਹਿਬ ਦਾ। ਇਹ ਜਿਹੜੀ ਅਸੀਂ ਪਵਣੇ ਆਰੰਭ ਸਤਿਗੁਰ ਮਤ ਵੇਲਾ ਅਸੀਂ ਅਭਿਆਸ ਪਾਉਣ ਨੂੰ ਅੰਦਰ ਖਿੱਚ ਕੇ ਕਰਦੇ ਹਾਂ, ਉਹ ਵਾਹੇ ਅੰਦਰ ਖਿੱਚੀਦਾ ਹੈ, ਗੁਰੂ ਬਾਹਰ ਕੱਢੀਦਾ। ਇਸੇ ਕਰਕੇ ਜਪ ਦਾ ਅਖੀਰਲਾ ਸਲੋਕ ਡੂੰਘਾ ਸਾਨੂੰ ਗੁਰਮੰਤਰ ਪੂਰਾ ਦੇ ਜਾਂਦਾ ਹੈ। ਪਾਵਣ ਗੁਰੂ ਉਥੇ ਦੇ ਗਏ ਪੂਰਾ ਮਤਲਬ, ਪਾਵਣ ਵਾਹੇ ਗੁਰੂ ਸ਼ਬਦ। ਇਸ ਕਰਕੇ ਪਾਵਣ ਗੁਰੂ ਜਿਹੜੀ ਵਾਹੇ ਅੰਦਰ ਖਿੱਚਦੇ ਹੈ ਉਹ ਵਾਹੇ ਹੈ, ਬਾਹਰ ਕੱਢਦੇ ਹੈ ਉਹ ਗੁਰੂ ਹੈ ਬੋਲਦਾ। ਇਸ ਕਰਕੇ ਜਿਹੜੀ ਇਹ ਹਵਾ ਹੈ ਇਹਨੂੰ ਪਾਉਣ ਕਿਹਾ ਹੈ, ਇਹਨੂੰ ਵਾਹੇ ਕਿਹਾ ਹੈ, ਇਹਨੂੰ ਕਈ ਚੀਜ਼ਾਂ ਨਾਲ ਅਰਧ ਉਰਧ ਦੇ ਅਭਿਆਸ ਚ ਸਾਫ਼ ਨਜ਼ਰ ਆ ਜਾਂਦੀ ਹੈ। ਇਸ ਕਰਕੇ ਪਾਉਣ ਜਿਹੜੀ ਹੈ ਉਹ ਅਸਲ ਚੀਜ਼ ਆ, ਉਹ ਉਹਨੇ ਸਭ ਕੁਛ ਬੋਲਣਾ ਹੈ।
ਦੇਹੀ ਮਾਠੀ ਬੋਲੇ
ਜਿੱਦਾਂ ਬੰਸਰੀ ਹੈ ਉਹਦਾ ਨੜਾ ਹੈ, ਨੜੇ ਦੇ ਉੱਤੇ ਛੇਕ ਕੀਤੇ, ਉਹ ਨੜਾ ਨਹੀਂ ਬੋਲ ਸਕਦਾ, ਚਿੰਚ ਕਰੋ ਉਹਦੇ ਚ ਫੂਕ ਮਾਰੀਏ। ਇਸ ਕਰਕੇ ਜਿਹੜਾ ਫੂਕ ਮਾਰਨੀ, ਫੂਕ ਮਾਰਨ ਵਾਲਾ ਸਾਰਾ ਉਸ ਤੱਤ ਵਸਤੂ ਨੂੰ ਇਸ ਚੀਜ਼ ਚ ਫੜਿਆ, ਨੜੇ ਦੀ ਕੋਈ ਵੈਲਿਊ ਨਹੀਂ ਹੈ, ਉਹ ਮਿੱਟੀ ਹੈ।
ਦੇਹੀ ਮਾਠੀ ਬੋਲੇ ਕੌਣ, ਦੇਹੀ ਮਾਠੀ ਬੋਲੇ ਕੌਣ, ਬੁਜਰੇ ਗਿਆਨੀ ਮੂਆ ਹੈ
ਅਸੀਂ ਹੁਣ ਸ਼ਬਦ ਸ਼ੁਰੂ ਤੋਂ ਚੱਕਦੇ ਹਾਂ। ਪੰਨਾ 152 ਗੌੜੀ ਮਹੱਲਾ ਪਹਿਲਾ।
ਪੌਣੇ ਪਾਣੀ ਅਗਨੀ ਕਾ ਮੇਰੇ, ਪੌਣੇ ਪਾਣੀ ਅਗਨੀ ਕਾ ਮੇਰੇ।
ਸਰੀਰ ਜਾਂ ਸਾਡੇ ਸਾਰਾ ਹੈ ਬੌਡੀ, ਜੀਵਨ ਲਾਈਫ ਕੀ ਹੈ? ਇਹ ਹੈ ਪੌਣ ਪਾਣੀ ਤੇ ਐਨਰਜੀ ਦੀ ਖੇਲ। ਅਗਨ ਐਨਰਜੀ ਨੂੰ ਕਿਹਾ ਹੈ ਸਾਡੇ ਅੰਦਰ, ਜੋ ਇਹ ਜਿੱਥੇ ਤਿੰਨ ਤੱਤ ਆ ਜਾਣ ਉਥੇ ਪੰਜਾਂ ਤੱਤਾਂ ਲਈ ਇਸ਼ਾਰਾ ਹੁੰਦਾ, ਜਿੱਥੇ ਕਾਮ ਕ੍ਰੋਧ ਦੋ ਲਿਖੇ ਹੋਣ ਉਥੇ ਪੰਜਾਂ ਲਈ ਇਸ਼ਾਰਾ ਹੁੰਦਾ। ਕਿਉਂਕਿ ਕਵਿਤਾ ਦੀ ਬਣਤਰ ਐਸੀ ਹੈ ਛੰਦ ਦੀ ਜਾਂ ਗੀਤ ਦੀ, ਜਿਹਦੇ ਵਿਚ ਪੰਜੇ ਨਹੀਂ ਫਿੱਟ ਆ ਸਕਣਗੇ, ਲੇਕਿਨ ਸਾਨੂੰ ਕਾਮ ਕ੍ਰੋਧ ਦੇ ਨਗਰਵਾ ਭਰਿਆ ਮਿਲ ਸਾਧੂ ਖੰਡਲ ਖੰਡਾ, ਇਹਦਾ ਮਤਲਬ ਹੈ ਬਾਕੀ ਅਸੀਂ ਮਾਰ ਲਏ। ਕਾਮ ਮੈਂ ਕ੍ਰੋਧ ਦੇ ਨਗਰ ਬਹੁ ਭਰਿਆ, ਜਿੱਥੇ ਕਾਮ ਕੱਲਾ ਵੀ ਆ ਜਾਏ, ਕ੍ਰੋਧ ਕਾਮ ਕ੍ਰੋਧ ਇਹ ਚੀਜ਼ਾਂ ਇਸ਼ਾਰੇ ਹੋਣਗੇ, ਉੱਥੇ ਪੰਜਾਂ ਨੇ ਇਸ਼ਾਰਾ, ਕਾਮ ਕ੍ਰੋਧ ਲੋਹ ਮੋਹ ਹੰਕਾਰ। ਇਸ ਤਰ੍ਹਾਂ ਪੌਣ ਪਾਣੀ ਅਗਨੀ ਆਕਾਸ਼ ਇਹਨਾਂ ਸਾਰੀਆਂ ਚੀਜ਼ਾਂ ਦਾ ਇਸ਼ਾਰਾ ਹੋ ਪੰਜਾਂ ਤੱਤਾਂ ਨਾਲ, ਪੰਜਾਂ ਤੱਤਾਂ ਦਾ ਇਨਸਾਨ ਬਣਿਆ, ਛੇਵਾਂ ਤੱਤ ਬਣਾ ਸਕਿਆ ਹੀ ਨੀ ਕੋਈ ਆਸੇ ਦਾ। ਸਾਡਾ ਗਿਆਨ ਵੰਗਾਰ ਕੇ ਕਹਿੰਦਾ ਕਿ ਛੇਵਾਂ ਕਰੋ ਜੇ ਕੋਈ ਕਰ ਸਕਦਾ, ਪੰਜ ਤੱਤ ਹੀ ਨੇ। ਇਸ ਕਰਕੇ ਮਹਾਰਾਜ ਇੱਥੋਂ ਸ਼ੁਰੂ ਕਰਦੇ ਆ ਕਿ ਇਹ ਪੰਜਾਂ ਤੱਤਾਂ ਦਾ ਸਾਰਾ ਮੇਲ ਬਣ ਕੇ ਇਹ ਹੈ। ਔਰ ਇਹ ਖੇਲ ਖੇਲਿਆ ਪੰਜ ਤੱਤ ਖੇਲਦੇ ਨਹੀਂ, ਇਹ ਖੇਲ ਉਸ ਵੇਲੇ ਖੇਲਿਆ ਜਾਂਦਾ ਜਦੋਂ ਅੰਦਰ ਚੰਚਲ ਬੁੱਧੀ ਜਿਹੜੀ ਹੈ ਉਹ ਸਾਰਾ ਖੇਲ ਖੇਲਦੀ। ਇਸ ਕਰਕੇ ਮਹਾਰਾਜ ਐਸਾ ਸਮਝ ਰਹੇ ਨੇ ਇਸ ਦੇਹੀ ਨੂੰ, ਪੰਜਾਂ ਤੱਤਾਂ ਨੂੰ, ਕਿ ਇਹਦੇ ਵਿਚ ਸਭ ਕੁਝ ਜਿਹੜਾ ਕਰਨ ਕਰਾਵਣ ਵਾਲਾ ਹੈ ਨਾ ਉਹ ਬੁੱਧ ਹੈ। ਬੁੱਧ ਨੇ ਸਭ ਕੁਛ ਕਰਨਾ ਹੈ। ਬੁੱਧ ਤਤ ਨਹੀਂ ਹੈ, ਬੁੱਧ ਮਾਟੀ ਦੇਹੀ ਮੈਟਰ ਨਹੀਂ ਹੈ। ਬੁੱਧ ਬੁੱਧ ਇੱਕ ਐਸੀ ਸਪਿਰਚੁਅਲ ਚੀਜ਼ ਹੈ ਜਿਹਨੂੰ ਸਾਨੂੰ ਸਮਝਣਾ ਪੈਣਾ ਵੀ ਬੁੱਧੀ ਦਾ ਹੀ ਸਾਰਾ ਖੇਲ ਹੈ।
ਪੌਣੇ ਪਾਣੀ ਅਗਨੀ ਚੰਚਲ ਚਪਲ ਬੁੱਧੇ ਕਾ ਖੇਲ।
ਫਿਰ ਬੁੱਧੀ ਵੀ ਹਲੀ ਚੰਚਲ ਹੈ, ਚਪਲ ਹੈ, ਹਲੀ ਉਹ ਬੁੱਧ ਨਹੀਂ ਹੈ। ਬੁੱਧ ਸੋ ਦੀਪਕ ਜਿਉਂ ਉਜਿਆਰਾ, ਗਿਆਨੀ ਕੀ ਵੱਢਣੀ ਮਨੋ ਹਾਥਲ ਹੈ। ਹਲੀ ਬੁੱਧ ਸਾਰੀ ਆਮ ਸਾਰੀਆਂ ਚੀਜ਼ਾਂ ਚ ਕੀ ਹੈ ਵੀ ਪੰਜਾਂ ਤੱਤਾਂ ਦਾ ਤੇ ਇਨਸਾਨ ਬਣਿਆ, ਪਰ ਅੰਦਰ ਚੰਚਲ ਬੁੱਧ ਜਿਹੜੀ ਹੈ ਨਾ ਉਹ ਸਾਰਾ ਖੇਲ ਖੇਲਦੀ।
ਪੌਣੇ ਪਾਣੀ ਅਗਨੀ ਕਾਮੇਲ ਚੰਚਲ ਚਪਲ ਬੁੱਧੇ ਕਾ ਖੇਲ। ਨੌ ਦਰਵਾਜੇ ਦਸਵਾਂ ਦਵਾਰ ਬੁਜਰੇ ਗਿਆਨੀ ਇਹੋ ਵਿਚਾਰ।
ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ। ਨੌ ਦਰਵਾਜੇ ਹੈ, ਦੋ ਅੱਖਾਂ, ਦੋ ਨਾਸਾਂ ਦੇ ਛੇਕ, ਦੋ ਕੰਨਾਂ ਦੇ ਛੇਕ, ਦੋ ਤੇ ਦੋ ਚਾਰ ਤੇ ਦੋ ਛੇ, ਇੱਕ ਮੂੰਹ ਦਾ ਛੇਕ, ਮੂੰਹ ਦਾ ਛੇਕ, ਥੱਲੇ ਗੁਦਾ ਦਾ ਛੇਕ, ਇੰਦਰੀ ਦਾ ਛੇਕ, ਇਹ ਨੌ ਦਰਵਾਜੇ ਹੈ ਇਸ ਦੇਹੀ ਨੂੰ ਲੱਗੇ। ਤੇ ਜਿਹੜਾ ਦਸਵਾਂ ਦਵਾਰ ਹੈ ਉਹ ਅੰਦਰ ਹੈ, ਉਹ ਗੁਪਤ ਹੈ, ਉਹ ਸਾਨੂੰ ਵੀ ਨਹੀਂ ਪਤਾ, ਪਰ ਗਿਆਨ ਤੋਂ ਪਤਾ ਲੱਗਦਾ ਵੀ ਇੱਕ ਦਸਵਾਂ ਦੁਆਰਾ ਹੈ ਅੰਦਰ। ਨੌ ਦਰਵਾਜੇ ਤੇ ਸਾਰੇ ਐਨ ਸਾਰਿਆਂ ਨੂੰ ਪਤਾ ਵੀ ਦੋ ਅੱਖਾਂ ਦੇ, ਦੋ ਨੱਕਾਂ ਦੇ, ਦੋ ਕੰਨਾਂ ਦੇ। ਦੇਖੋ ਕੈਸਾ ਉੱਚਾ ਬ੍ਰਹਮ ਗਿਆਨ ਹੈ, ਇੱਕ ਮੂੰਹ ਦਾ ਐਸ ਦੇਹ ਨੂੰ, ਇੱਕ ਗੁਦਾ ਦਾ, ਇੱਕ ਇੰਦਰੀ ਦਾ, ਇਹ ਨੌ ਦਰਵਾਜੇ ਹੈ।
ਨੌ ਦਰਵਾਜੇ ਦਸਵਾਂ ਦਵਾਰ ਇਹ ਬੁਜਰੇ ਗਿਆਨੀ ਵਿਚਾਰ।
ਹੁਣ ਵਿਚਾਰ ਦੱਸਣਗੇ ਅੱਗੇ ਵੀ ਦਸਵੇਂ ਦੁਆਰ ਚ ਜਾ ਕੇ ਕੀ ਚੀਜ਼ ਬੁੱਝਦੀ ਹੈ। ਉੱਥੇ ਇਹ ਹੁੰਦਾ
ਕਥਤਾ ਦਖਤਾ ਸੁਣਤਾ ਸੋਈ। ਕਥਤਾ
ਕਹਿਣ ਵਾਲਾ ਤੇ ਸੁਣਨ ਵਾਲਾ, ਉਹ ਕਹਿੰਦਾ
ਕਥਤਾ ਦਖਤਾ ਸੁਣਤਾ ਸੋਈ। ਆਪ ਵਿਚਾਰੇ ਸੋ ਗਿਆਨੀ ਹੋਈ।
ਰਹੋ ਕਹਿੰਦੇ ਜਿਹਨੇ ਆਪਣੇ ਆਪ ਨੂੰ ਏਦਾਂ ਵਿਚਾਰ ਲਿਆ ਨਾ ਉਹ ਅਸਲ ਗਿਆਨਵਾਨ ਬੰਦਾ। ਵੀ ਨੌ ਦਰਵਾਜੇ ਹੈ, ਦਸਵਾਂ ਦੁਆਰ ਗੁਪਤ ਹੈ, ਔਰ ਅੰਦਰ ਜੋ ਕੁਛ ਕਰ ਰਿਹਾ ਬੋਲਣ ਵਾਲਾ ਸੁਣਨ ਵਾਲਾ ਉਹ ਆਪ ਹੀ ਹੈ ਜਿਹੜਾ ਇਸ ਚੀਜ਼ ਨੂੰ ਵਿਚਾਰ ਗਿਆ ਆਪਣੇ ਆਪ ਨੂੰ। ਤੋ ਰਹਾਓ ਦੀ ਤੁਕ ਆਪਣੇ ਵਿਚਾਰਨ ਤੇ ਲਾਈ ਹੈ ਵੀ ਬੰਦੇ ਆ ਆਪਣੇ ਅੰਦਰ ਵਾੜ ਔਰ ਦੇਖ ਤੂੰ ਕੀ ਚੀਜ਼ ਹੈ। ਆਪ ਪਹਿਲਾਂ ਆਪਣੇ ਆਪ ਪਛਾਣ, ਲੋਕਾਂ ਨੂੰ ਉਪਦੇਸ਼ ਦੇਣ ਦੀ ਬਜਾਏ ਲੋਕਾਂ ਨੂੰ ਸਾਰਾ ਕਰਨਾ, ਆਪਣੇ ਆਪ ਨੂੰ ਸਮਝ, ਆਪਣੇ ਅੰਦਰ ਵਾੜ। ਇਸ ਇਹ ਮਰਨ ਵੇਲੇ ਦਾ ਉੱਕਾ ਹੀ ਸ਼ਬਦ ਨਹੀਂ ਹੈ, ਇਹ ਸ਼ਬਦ ਹੈ
ਆਪ ਵਿਚਾਰੇ ਸੋ ਗਿਆਨੀ ਹੋਈ। ਇਹ ਆਪ ਵਿਚਾਰੇ ਸੋ ਗਿਆਨੀ ਹੋਈ।
ਰਹੋ ਸੋ ਅਗਲੀ ਫਿਰ ਹੁਣ ਮਹਾਰਾਜ ਆਪਣੇ ਅੰਦਰ ਵੜ ਕੇ ਦੇਖਣ ਲੱਗੇ ਹੈ
ਵੀ ਦੇਹੀ ਮਾ
ਸ਼ਬਦ ਹੁਣ ਆਪਣੇ ਆਪ ਚ ਆਪ ਵਿਚਾਰ ਕਰ ਰਿਹਾ। ਪਹਿਲੀ ਸਟੇਜ
ਦੇਹੀ ਮਾਟੀ ਬੋਲੇ ਤਾਂ
ਪਿਆ ਤੇ ਦੇਹ ਤੇ ਮਿੱਟੀ ਹੈ, ਇਹਦੇ ਵਿੱਚ ਕੋਈ ਚੀਜ਼ ਬੋਲ ਰਹੀ ਹੈ।
ਬੁਜਰੇ ਗਿਆਨੀ
ਹੁਣ ਕਹਿੰਦੇ ਵੀ ਉਹ ਬੋਲਣ ਵਾਲੀ ਚੀਜ਼ ਨੀ ਮਰੀ, ਮੂਈ ਸੁਰਤ ਬਾਅਦ ਹੰਕਾਰ। ਕਹਿੰਦਾ ਜਿਹੜੀ ਹਉਮੈ ਚ ਸੁਰਤ ਸੀ ਔਰ ਇਹ ਜਿਹੜੀ ਬਾਦ ਵਿਵਾਦ ਜਾਂ ਹਉਮੈ ਚ ਜਿਹੜੀ ਸੁਰਤ ਸੀ ਉਹ ਮਰ ਗਈ। ਸਭ ਤੋਂ ਜ਼ਰੂਰੀ ਹੈ ਆ ਜਿਹੜੀ ਦੂਸਰੀ ਲਾਈਨ ਹੈ
ਮੂਈ ਸੁਰਤ ਬ ਬਾਦ ਅਹੰਕਾਰ ਉਹ ਨਾਮ ਵਾਜੋ ਦੇਖਣ ਹਾਰ ਉਹ ਨਾਮ ਵਾ ਦੇਖਣ ਹਾਰ
ਇੱਥੇ ਅੰਕ ਲਾਇਆ ਕਿ ਦੇਹੀ ਮਾਟੀ ਬੋਲੇ ਪਾਉਣ ਬੁਜਰੇ ਗਿਆਨੀ ਮੂਹਾ ਹੈ ਕੌਣ ਕਹਿੰਦਾ ਮੂਹੀ ਸੁਰਤੇ ਬਾਦ ਹੰਕਾਰ ਉਹ ਨਾਮ ਹੁਆ ਜੋ ਦੇਖਣ ਹਾਰ ਇਸ ਕਰਕੇ ਉਹ ਜਿਹੜੀ ਚੀਜ਼ ਅੰਦਰ ਹੈ ਉਹ ਕਦੀ ਨੀ ਮਰਦੀ ਉਹ ਜਿਸ ਕਾਰਨ ਲਈ ਤੂੰ ਤੀਰਥਾਂ ਤੇ ਭੱਜਾ ਫਿਰਦਾ ਹੈ ਬਾਹਰ
ਜੈ ਕਾਰਣੇ ਤੱਟੇ ਤੀਰਥ ਜਾਹੇ
ਆ ਮਹਾਰਾਜ ਦੀ ਥਿਊਰੀ ਤੂੰ ਉਲਟ ਹੁਣ ਸਾਰੀ ਦੁਨੀਆਂ ਆਪਣੇ ਸਰੀਰ ਚੋਂ ਬਾਹਰ ਨਿਕਲ ਕੇ ਢੂੰਡ ਰਹੀ ਹੈ ਸਾਡੇ ਸਾਰੇ ਗਿਆਨ ਦੀ ਫੋਕਸਿੰਗ ਇਹਦੇ ਤੇ ਹੈ ਵੀ ਤੈਨੂੰ ਬਾਹਰ ਕੱਖ ਨੀ ਮਿਲਣਾ ਜੋ ਮਿਲੇਗਾ ਤੈਨੂੰ ਇਸ ਦੇਹੀ ਦੇ ਅੰਦਰ ਮਿਲੇਗਾ
ਜੈ ਕਾਰਣੇ ਤੱਟੇ ਤੀਰਥ ਜਾਹੀ ਰਤਨ ਪਦਾਰਥ ਕਾਟ ਹੀ ਮਾਹੀ
ਉਹ ਜਿਹੜਾ ਐਡਾ ਵੱਡਾ ਡਾਇਮੰਡ ਆ ਉਹ ਤੇਰੇ ਅੰਦਰ ਹੀ ਹੈ ਉਹ ਕਿਤੇ ਬਾਹਰੋਂ ਨਹੀਂ ਆਉਣਾ ਤੇਰੇ ਮਨ ਨਾਲ ਹੀ ਡਾਇਮੰਡ ਬਣ ਜਾਣਾ ਹੈ ਮਨ ਤੂੰ ਜੋਤ ਸਰੂਪ ਹੈ ਮਨ ਹੀ ਅੰਦਰ ਜਦੋਂ ਸੋਧਿਆ ਜਾਂਦਾ ਹੈ ਇਹ ਵਸ ਆ ਜਾਂਦਾ ਹੈ ਟਿਕ ਜਾਂਦਾ ਹੈ ਇਹ ਐਡਾ ਖੂਬਸੂਰਤ ਹੋ ਜਾਂਦਾ ਹੈ ਇਹੋ ਰਤਨ ਇਹੋ ਚ ਇਹਦੇ ਚ ਪ੍ਰਕਾਸ਼ ਆਉਂਦਾ ਹੈ ਇਸ ਕਰਕੇ ਮਹਾਰਾਜ ਕਹਿ ਰਹੇ ਰਤਨ ਪਦਾਰਥ ਘੱਟ ਹੀ ਮਾਹੇ ਜਿਹੜਾ ਰਤਨ ਪਦਾਰਥ ਹੈ ਉਹ ਤੇਰੇ ਘੱਟ ਦੇ ਅੰਦਰ ਹੀ ਹੈ
ਜੈ ਕਾਰਣੇ
ਮਹੱਲੇ ਪਹਿਲੇ ਨੂੰ ਪਿੱਠ ਦੇ ਕੇ ਅਸੀਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾਂਦੇ ਮਹੱਲੇ ਪਹਿਲੇ ਦਾ ਹੁਕਮ ਹੈ ਸ਼ਬਦ ਚ ਵੀ ਜੋ ਹੁਣ ਅਰਦਾਸ ਦੇ ਵਿਚ ਸਿੱਖਾਂ ਦੀ ਚੇਹ ਪਾ ਦੇਣਾ ਗੁਰੂ ਸਾਹਿਬ ਦੇ ਸਿੱਖਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਔਰ ਸਾਰੇ ਵੀ ਚਲੋ ਉੱਥੇ ਸਾਰੇ ਆਉਣ ਸਿੱਖਾਂ ਨੂੰ ਵੰਗਾਰ ਵੰਗਾਰ ਕੇ ਅਰਦਾਸ ਕਿਹਾ ਜਾ ਰਿਹਾ ਵੀ ਤੁਸੀਂ ਆਪਣੇ ਅੰਦਰੋਂ ਨਿਕਲ ਕੇ ਬਾਹਰ ਜਾਓ ਉਧਰ ਸ਼ਬਦ ਕਰ ਰਿਹਾ ਹੈ
ਜੈ ਕਾਰਣੇ ਤੱਟੇ ਤੀਰਥ ਜਾਹੀ
ਇਸੇ ਕਰਕੇ ਗੁਰੂ ਕਾਲ ਦਾ ਕੋਈ ਗੁਰਦੁਆਰਾ ਨਹੀਂ ਸੀ ਉਸ ਵੇਲੇ ਸਾਰੇ ਗਿਆਨ ਨੂੰ ਸਮਝਦੇ ਸੀ ਵੀ ਬਾਬੇ ਨਾਨਕ ਦਾ ਹੁਕਮ ਹੈ ਵੀ ਇਹ ਸਰੀਰ ਤੋਂ ਬਾਹਰ ਕਿਤੇ ਨਹੀਂ ਜਾਣਾ
ਜੈ ਕਾਰਣੇ ਤੱਟੇ ਤੀਰਥ ਜਾਹੀ ਰਤਨ ਪਦਾਰਥ ਕਾਟ ਹੀ ਮਾਹੀ
ਏਦਾਂ
ਪੜ ਪੜ ਪੰਡਤ ਬਾਦ ਵਖਾਣ
ਬਾਹਰ ਹੀ ਝਗੜੇ ਕਰੀ ਜਾ ਰਹੇ
ਪਰ ਪੀਤਰ ਖੋਦੀ ਵਸਤ ਨਾ ਜਾਣੇ
ਆਪਣੇ ਅੰਦਰ ਨੀ ਵੜਦੇ
ਬਾਹਰ ਹੀ ਪੜੇ ਪੜੇ ਪੰਡਿਤ ਬਾਦ ਵਖਾਣੇ ਪੀਤਰੇ ਹੁੰਦੀ ਵਸਤ ਨਾ ਜਾਣੇ ਹੋ ਨਾਮ ਵਾ ਮੇਰੀ ਮੂਈ
ਮਹਾਰਾਜ ਕਹਿੰਦੇ ਮੇਰੀ ਤੇ ਬਲਾ ਮਰ ਗਈ ਮਾਇਆ ਮਰ ਗਈ ਬਾਹਰ ਮੈਂ ਨੀ ਮਰਿਆ
ਹਾਂ ਨਾਮ ਵਾ
ਪੁਰਾਣੀ ਬੋਲੀ ਚ ਹਾਂ ਮੈਂ ਇਹਨੂੰ ਵੀ ਕਿਹਾ ਹੈ
ਹਾਂ ਨਾਮ ਵਾ ਮੇਰੀ ਮੂਈ ਬਲਾਏ ਉਹ ਨਾਮ ਵਾ ਜੋ ਰਹਿਆ ਸਮਾਏ ਕਹੋ ਨਾਨਕ ਗੁਰੇ ਬ੍ਰਹਮ
ਉਹਨੇ ਮਹੱਲੇ ਪਹਿਲੇ ਦਾ ਸ਼ਬਦ ਹੈ ਇਹਦਾ ਕਿਹੜਾ ਗੁਰੂ ਸੀ ਜਿਹਨੇ ਬ੍ਰਹਮ ਨੂੰ ਦਿਖਾ ਕੋਈ ਪ੍ਰੂਵ ਨਹੀਂ ਕਰ ਸਕਦਾ ਗੁਰੂ ਨਾਨਕ ਦਾ ਗੁਰੂ ਸਵਾਏ ਰੱਬ ਤੋਂ ਹੋਰ ਕੋਈ ਹੈ ਨਹੀਂ ਸੀ ਗੁਰੇ ਇਸ ਕਰਕੇ ਕਿੱਥੇ ਗੁਰ ਦਾ ਲਫ਼ਜ਼ ਆ ਜਾਏ ਗੁਰੇ ਦਾ ਆ ਜਾਏ ਸਭ ਕੁਛ ਹੀ ਅਕਾਲ ਪੁਰਖ ਆਲਾ ਗੁਰੂਆਂ ਨਾਲ ਬਾਣੀ ਬਹੁਤ ਦਸ ਅੰਦਾਸ ਹੋ ਕੇ ਸੇਵਕ ਹੋ ਕੇ ਲਿਖੀ ਹੈ ਇਸ ਕਰਕੇ
ਕਹੋ ਨਾਨਕ ਗੁਰੇ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰੇ ਨਾਇਆ ਬੁਜਰੇ ਗਿਆਨੀ ਮੂਆ ਹੈ ਕੌਣ
ਸਾਰੀ ਦੁਨੀਆਂ ਦੀ ਹਾਲਤ ਹੈ, ਜਦੋਂ ਦੇਹੀ ਆ ਮਰ ਜਾਂਦੀ ਹੈ, ਪੈ ਸਿਆਪੇ ਪੈ ਪਿੱਟਣ ਡੇ ਇਸ ਦੇਹੀ ਨੂੰ, ਸਭ ਸਾਰੀ ਸਿੱਖੀ ਚ ਦੇਹੀ ਦੇ ਹੀ ਪਵਾੜੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹੈ
ਦੇਹੀ ਮਾਤੀ ਬੋਲੇ ਕੌਣ ਕਹੋ ਨਾਨਕ ਗੁਰੇ ਬ੍ਰਹਮਾ ਦੇਖਾਇਆ ਏ ਮਰਦਾ ਜਾਤਾ ਨਦਰੇ ਨਾ ਆਇਆ।
ਅਗਲਾ ਸੀ ਸ਼ਬਦ 885 ਸਫੇ ਦੇ ਉੱਤੇ 885 ਤੇ ਰਾਮਕਲੀ ਮਹੱਲਾ ਪੰਜਵਾਂ ਚੱਕਦੇ ਹਾਂ ਅਸੀਂ।
ਮਾਟੀ ਮਾਟੀ ਹੋਈ ਕਿਆ ਹੈ,
ਆ ਜਿਹੜੀ ਦੇਹ ਦੀ ਮਿੱਟੀ ਸੀ ਨਾਲ ਮਿੱਟੀ ਦਾ ਕੀ।
ਮਾਟੀ ਮਾਟੀ ਹੋਈ ਮਾਟੀ ਮਾਟੀ ਹੋਈ ਰੋਵਨ ਹਾਰੇ ਕੀ ਕਵਨ ਤੇ, ਰੋਵਨ ਹਾਰੇ ਕੀ ਕਵਨ ਤੇ।
ਕਿਹਦਾ ਰੋਣ ਵਾਲਾ ਪਤਾ ਨੀ ਕਿਹੜੀ ਚੀਜ਼ ਨੂੰ ਰੋ ਰਿਹਾ ਹੈ।
ਮਾਟੀ ਮਾਟੀ ਹੋਈ ਮਾਟੀ ਮਾਟੀ
ਇਹੋ ਜਿਹੇ ਗੂੜੇ ਸ਼ਬਦ ਖੰਡ ਪਾਠ ਕਰਕੇ ਕੁਛ ਮਿਲ ਜੂਗਾ ਸਿੱਖੀ ਨੂੰ? ਇਹੋ ਜਿਹੇ ਸ਼ਬਦਾਂ ਦਾ ਜੇ ਵਿਚਾਰ ਨਾ ਕਰਾਂਗੇ, ਇਹੋ ਜਿਹੇ ਸ਼ਬਦਾਂ ਦੀ ਕੁਰਲੀ ਕਰਕੇ ਸੁੱਟੀ ਜਾਵਾਂਗੇ ਖੰਡ ਪਾਠਾਂ ਚ, ਪਾਠ ਚ, ਪੜ੍ਹਨ ਚ। ਮਹਾਰਾਜ ਕਹਿੰਦੇ ਓਏ ਦੇਖੋ ਜਰਾ ਰੁਕੋ, ਆ ਸਮਝੋ ਕੀ ਹੋ ਰਿਹਾ।
ਮਾਟੀ ਮਾਟੀ ਹੋਈ ਮਾਟੀ ਮਾਟੀ ਪਵਨ ਸਮਾਇਆ, ਪਵਨ ਮੈਂ ਹੈ ਪਵਨ ਸਮਾਇਆ, ਜੋਤੀ ਮੈਂ ਜੋਤੇ ਰਲ ਜਾਇਆ, ਜੋਤੀ ਮੈਂ ਜੋਤੇ ਰਲ ਜਾਇਆ। ਮਾਟੀ ਮਾਟੀ
ਉਤਨੀਆਂ ਲਾਈਨਾਂ ਰਹਾਓ, ਬੋਲਣਾ ਨੀ ਪਏਗਾ ਜੇ ਅਸੀਂ ਸ਼ਬਦ ਸੁਰਤੀ ਨਾਲ ਐਨ ਸ਼ਬਦ ਪੜੀਏ, ਆਪਣੇ ਆਪ ਮੂੰਹ ਚ ਉੱਠੇਗਾ। ਆਗਲੀ ਰਹਾਓ ਦੀ ਤੁਕ ਜੇ ਪਹਿਲੀ ਸੁਰਤ ਚ ਅਸੀਂ ਪੜ ਗਏ, ਆ ਦੇਖੋ ਆਪਣੇ ਆਪ ਉੱਠੇਗੀ ਤੁਕ। ਪਹਿਲਾ ਹੈ
ਪਵਨ ਮੈਂ ਪਵਨ ਸਮਾਇਆ, ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤੇ ਰਲੇ ਜਾਇਆ। ਮਾਟੀ ਮਾਟੀ ਹੋਈ ਰੋਵਨ ਹਾਰੇ ਕੀ ਕਵਨ ਤੇ, ਕਾਨ ਮੁਆਰੇ ਕਾਨ ਮੁਆਰੇ ਕਾਨ ਮੁਆਰੇ ਕਾਨ ਮੁਆ, ਬ੍ਰਹਮ ਗਿਆਨੀ ਮਿਲੇ ਕਰੋ ਬੀਚਾ, ਇਹ ਤੋ ਚਲਤ ਚਲਤ ਭਇਆ, ਇਹ ਤੋ ਚਲਤ ਚਲਤ ਭਇਆ।
ਚਲਤ ਕਹਿੰਦੇ ਚੋਜ ਨੂੰ, ਇਹ ਤੇ ਉਹਦਾ ਕੋਈ ਤਮਾਸ਼ਾ ਹੈ ਜਿਹੜਾ ਹੋ ਰਿਹਾ ਹੈ। ਇਹ ਤੋ ਚਲਤ ਭਇਆ, ਇਹ ਤੋ ਕੋਈ ਚੋਜ ਹੈ ਉਹਦਾ।
ਇਹ ਚਲਤ ਚਲਤ ਭਇਆ,
ਰਹਾਓ ਇਸ ਤੇ ਇਸ ਤਮਾਸ਼ੇ ਦੇ ਉੱਤੇ, ਰਹਾਓ ਦੇ ਉੱਤੇ। ਮਹਾਰਾਜ ਕਹਿੰਦੇ ਹੈ
ਕਾਨ ਮੁਆਰੇ ਕਾਨ ਮੁਆਰੇ ਕਾਨ ਮੁਆਰੇ ਕਾਨ ਮੁਆਰੇ।
ਕੌਣ ਮਰਦਾ ਹੈ?
ਮੂਈ ਸੁਰ ਤੇ ਬਾਦ ਹੰਕਾ, ਉਹ ਨਾ ਕਾਨ ਮੁਆਰੇ ਕਾਨ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਬ੍ਰਹਮ ਗਿਆਨੀ ਚਾਰਾ ਇਹ ਤੋ ਚਲਤ ਚਲਤ ਭਇਆ ਇਹ ਤਾ ਚਲਤ ਭਇਆ
ਬ੍ਰਹਮ ਗਿਆਨੀ ਇਹ ਨੀ ਵੀ ਤੁਸੀਂ ਇਕੱਠੇ ਹੋ ਕੇ ਬੈਠ ਕੇ ਤੇ ਆਪਣੀ ਘੋਟੋ ਗਿਆਨ ਨੂੰ ਉਧਰ ਆਧਰ ਵੀ ਹਾਂ ਵਿਚਾਰ ਕਰੀਏ ਇੱਥੇ ਮਿਲੇ ਰੱਬ ਨਾਲ ਉਹਦੇ ਨਾਲ ਮਿਲ ਕੇ ਬ੍ਰਹਮ ਦੇ ਨਾਲ ਫਿਰ ਵਿਚਾਰ ਅੰਦਰ ਮਿਲਣ ਦਾ ਇਸ਼ਾਰਾ ਹੈ
ਬ੍ਰਹਮ ਗਿਆਨੀ ਮਿਲੇ ਕਰੋ ਵਿਚਾਰਾ ਇਹੋ ਤੋ ਚਲਤ ਭਇਆ
ਚਲਤ ਚੋਜ
ਇਹ ਤੋ ਚਲਤ ਭਇਆ ਰਹਾਉ ਅਗਲੀ ਕਿਛ ਖਬਰੇ ਨਾ ਪਾਈ ਅਗਲੀ ਕਿਛ ਖਬਰੇ ਨਾ ਪਾਈ ਹੀ ਰੋਵਨ ਹਾਰ ਪੀ ਉਠੇ ਸਦਾ
ਇੱਕ ਹੋਰ ਬਹੁਤ ਵੱਡੀ ਗੱਲ ਹੈ ਅਗਲੀ ਕਹਿੰਦੇ ਬਹੁਤ ਵੱਡੀ ਗੱਲ ਨੂੰ ਉਹ ਜਿਹੜਾ ਰੋਣ ਵਾਲਾ ਸੀ ਨਾ ਉਹਦਾ ਵੀ ਟੱਟੂ ਪਾਰ ਹੋ ਗਿਆ ਚਲੇ ਗਿਆ ਕਹਿੰਦਾ ਯਾਰ ਆਹ ਤੇ ਕਮਾਲ ਹੋ ਗਈ ਕਿ ਜਿਹੜਾ ਰੋਣ ਰਿਹਾ ਸੀ
ਅਗਲੀ ਕਿਛ ਖਬਰੇ ਨਾ ਪਾ
ਉਹ ਵੀ ਜੱਜ ਚੜ ਗਿਆ
ਰੋਵਨ ਹਾਰ ਵੀ ਉਠੇ ਸਦਾਈ ਰੋਵਨ ਹਾਰ ਵੀ ਉਠੇ ਸਦਾਈ ਪਰਮ ਮੋਹ ਕੇ ਬਾਂਧੇ ਸੁਪਨ ਪਾਇਆ ਅਖਲਾਏ ਅੰਧ
ਐਸਾ ਮੋਹ ਮਾਜ ਬਦਿਆ ਇਹਨੂੰ ਸੁਪਨੇ ਚ ਵੀ ਚੈਨ ਨਹੀਂ ਹੁਣ ਸੁਪਨੇ ਵੀ ਉਹੋ ਜਿਹੇ ਆਉਣਗੇ
ਮੋਹ ਪਰਮ ਮੋਹ ਕੇ ਬਾਂਧੇ ਬੰਧ
ਪਰਮ ਤੇ ਮੋਹ ਅਸੀਂ ਇੱਕ ਲਫ਼ਜ਼ ਨੂੰ ਤੋਲਣਾ ਹੈ ਮਹੱਲੇ ਪੰਜਵੇਂ ਦਾ ਸ਼ਬਦ ਹੈ ਪਰਮ ਮੋਹ ਉਧਰ ਬਾਬੇ ਨਾਨਕ ਦੀ ਇੱਕ ਰਹਾਉ ਦੀ ਤੁਕ ਹੈ ਬੜੀ ਕਮਾਲ ਦੀ ਪਰਮ ਮੋਹ ਤੁਮ ਤਜ ਹੋ ਵੀਰ ਅੰਤ ਕਾਲ ਜਮ ਲੱਗੇ ਨਾ ਫੇਰ ਰਹਾਉ ਦੀ ਤੁਕ ਵੀ ਪਰਮ ਤੇ ਮੋਹ ਨੂੰ ਸਮਝ ਮੋਹ ਕਹਿੰਦੇ ਅਟੈਚਮੈਂਟ ਨੂੰ ਇਹ ਪੰਜ ਪਾਂਡਵ ਨਹੀਂ ਸੀ ਸਮਝ ਸਕੇ ਜਿਨ੍ਹਾਂ ਨੂੰ ਵੀਰ ਸਮਝਿਆ ਜਾਂਦਾ ਸੀ ਤੇ ਮਹਾਰਾਜ ਨਾਲ ਉਹਨਾਂ ਵਾਲੀ ਚੋਟ ਲਾਈ ਆ ਪੰਜਾਂ ਪਾਂਡਵਾਂ ਵੀ ਤੁਸੀਂ ਪਰਮ ਤੇ ਮੋਹ ਨੂੰ ਤਜੋ ਮੈਂ ਤੁਹਾਨੂੰ ਤਾਂ ਵੀਰ ਮੰਨਦਾ ਮੈਂ ਬਾਹਰਲੇ ਬਹਾਦਰਾਂ ਨੂੰ ਨਹੀਂ ਮੰਨਦਾ ਪਰਮ ਮੋਹ ਤੁਮ ਤਜੋ ਵੀਰ ਹੰਤ ਕਾਲ ਜਮ ਲੱਗੇ ਨਾ ਪੀਰ ਇਸ ਕਰਕੇ ਉਹ ਜਿਹੜਾ ਪਰਮ ਤੇ ਮੋਹ ਨੂੰ ਤਜਣਾ ਹੈ ਇਹੋ ਸਭ ਤੋਂ ਵੱਡੀ ਗੱਲ ਹੈ ਬੜਾ ਅਜੀਬ ਸ਼ਬਦ ਹੈ ਮੋਹ ਕਾਮ ਸਾਨੂੰ ਛੇਤੀ ਨੂੰ ਪਤਾ ਲੱਗ ਜਾਏਗਾ ਕ੍ਰੋਧ ਵਰਤੇਗਾ ਸਾਨੂੰ ਛੇਤੀ ਨੂੰ ਪਤਾ ਲੱਗ ਜਾਏਗਾ ਵੀ ਕਾਮ ਕ੍ਰੋਧ ਲੋਭ ਲਾਲਚ ਉਥੋਂ ਗਾਂ ਜਿਹੜੇ ਅਖੀਰਲੇ ਜਿਹੜੇ ਦੋ ਦੁਸ਼ਮਣ ਹੈ ਬੜੇ ਬਰੀਕ ਨੇ ਇਹ ਜਿਹੜੀ ਮੋਹ ਹੈ ਇਹਦੀ ਅਟੈਚਮੈਂਟ ਲਿਖਿਆ ਇਹਨੂੰ ਇਹ ਮੋਹ ਕੀ ਹੈ ਅਤ ਤੀਖਣ ਮੋਹ ਕੀ ਫਾਸ ਇਹ ਇੰਨੀ ਬਰੀਕ ਫਾਹੀ ਹੈ ਬੰਦੇ ਨੂੰ ਪਤਾ ਨਹੀਂ ਲੱਗਦਾ ਅਸੀਂ ਹੁਣ ਗਿਆਨ ਦੇਖ ਰਹੇ ਹਾਂ ਵੀ ਅਸੀਂ ਜੇ ਪੰਜਾਂ ਤੋਂ ਬਚਣਾ ਜਿੰਨ ਚਿਕਰ ਪੰਜਾਂ ਦੁਸ਼ਮਣਾਂ ਦਾ ਚੰਗਾ ਪਤਾ ਨਾ ਲੱਗੇ ਅਸੀਂ ਉਹਨਾਂ ਨੂੰ ਮਾਰੀਏ ਕਿੱਦਾਂ ਤੋ ਮਹੱਲਾ ਪੰਜਵਾਂ ਕਹਿੰਦਾ ਵੀ ਜਿਹੜੀ ਭਰਮ ਹੈ ਉਹ ਤੇ ਖੂਹ ਹੀ ਹੈ ਅੰਨਾ ਖੂਹ ਹੈ ਭਰਮ ਦਾ ਭਰਮ ਕੀ ਕੂਈ ਔਰ ਇਹਦੇ ਵਿੱਚ ਜਿਹੜੀਆਂ ਤੇਰੀ ਤ੍ਰਿਸ਼ਨਾ ਹੈ ਨਾ ਹੋਰ ਮੈਂ ਤ੍ਰਿਸ਼ਨਾ ਦਾ ਸਵਾਦ ਲੈਣਾ ਤੂੰ ਹੋਰ ਤ੍ਰਿਸ਼ਨਾ ਦੀ ਅੱਗ ਹੈ ਅੰਦਰ ਤ੍ਰਿਸ਼ਨਾ ਅੱਗ ਇਹ ਕਿਸੇ ਤਰੀਕੇ ਨਾਲ ਨੀ ਤ੍ਰਿਸ਼ਨਾ ਬੁਝ ਸਕਦੀ ਸਭ ਦੇ ਬੁਝਾਈਏ ਅੰਦਰ ਤ੍ਰਿਸ਼ਨਾ ਅੱਗ ਤ੍ਰਿਸ਼ਨਾ ਇੰਨੀ ਬੰਦੇ ਨੂੰ ਹੋ ਜਾਂਦੀ ਹੈ ਕੋਈ ਸਵਾਦ ਵਾਲੀ ਚੀਜ਼ ਹੋਏ ਤੈਨੂੰ ਹੋਰ ਕਰਾਂ ਸੈਕਸ ਹੈ ਤਾਂ ਉਹਦੇ ਸਵਾਦ ਨੂੰ ਹੋਰ ਕਰਾਂ